ਦੀਪਕ ਜੀ, ਸਵਾਗਤ ਹੈ ਤੁਹਾਡਾ। ਸਤਿ ਸ੍ਰੀ ਅਕਾਲ ਜੀ।
ਸਤਿ ਸ਼੍ਰੀ ਅਕਾਲ ਵਿਜੇ ਜੀ, ਸਾਰੇ ਦਰਸ਼ਕਾਂ ਨੂੰ, ਸਰੋਤਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ।
ਦੀਪਕ ਜੀ, ਗੱਲ ਸ਼ੁਰੂ ਕਰੀਏ ਯੂਨੀਵਰਸਿਟੀ ਵਾਲੇ ਮਾਮਲੇ ਤੋਂ। ਨਵੀਂ ਯੂਨੀਵਰਸਿਟੀ ਤਾਂ ਬਣਾ ਲਈ ਜਾਵੇ, ਪਰ ਪੁਰਾਣੀ ਨੂੰ ਵੀ ਬਚਾਇਆ ਜਾਵੇ। ਪੁਰਾਣੀ ਨੂੰ ਬਚਾਉਣ ਲਈ ਕੀ ਹੋ ਰਿਹਾ
ਵਿਜੇ ਜੀ? 350 ਸਾਲਾ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ ਸ਼ਹੀਦੀ ਸ਼ਤਾਬਦੀ ਮੌਕੇ ਪੰਜਾਬ ਦੀ ਵਿਧਾਨ ਸਭਾ ਸਜੀ ਸੀ। ਉਸ ਵਿਧਾਨ ਸਭਾ ਦੇ ਵਿੱਚ ਪਵਿੱਤਰ ਸ਼ਹਿਰ ਦੇ ਦਰਜੇ ਵਾਲਾ ਮਤਾ ਤਾਂ ਆਇਆ, ਜਾਂ ਉਸ ਤੋਂ ਬਿਨਾਂ ਮਤਲਬ ਗੁਰੂ ਸਾਹਿਬ ਦੇ ਕੁਰਬਾਨੀ ਦੇ ਇਤਿਹਾਸ ਨੂੰ ਲੈ ਕੇ ਕੁਝ ਗੱਲਾਂ ਵਿਚਾਰਾਂ ਹੋਈਆਂ
ਜੀ।
ਪਰ ਕੁੱਲ ਮਿਲਾ ਕੇ ਸਵਾਲ ਗਿਆ ਕਿ ਤੁਸੀਂ ਗੁਰੂ ਸਾਹਿਬ ਦੇ ਫਲਸਫੇ ਦੇ ਆਧਾਰ ਦੇ ਉੱਤੇ ਕੋਈ ਚਰਚਾ ਨਹੀਂ ਕੀਤੀ, ਕੋਈ ਅਜਿਹੀ ਸਾਰਥਕ ਪਹਿਲਕਦਮੀ ਨਹੀਂ ਕੀਤੀ। ਉਹਦੇ ਨਾਲ ਨਾਲ ਅਨੰਦਪੁਰ ਸਾਹਿਬ ਦੀ ਧਰਤੀ ਨੂੰ ਕੁਛ ਨਹੀਂ ਸਰਕਾਰ ਨੇ ਦਿੱਤਾ, ਜਾਂ ਜੀ ਸਰਕਾਰ ਨੇ ਮਤਲਬ ਉਸ ਖਿੱਤੇ ਲਈ ਜਾਂ ਇਸ ਸੂਬੇ ਲਈ, ਸੂਬੇ ਦੇ ਵਾਸੀਆਂ ਲਈ ਕੁਝ ਨਹੀਂ ਕੀਤਾ, ਫਿਰ ਇਸ ਇਤਿਹਾਸਕ ਦਿਨ ਦੇ ਉੱਤੇ ਕਿਵੇਂ? ਇਹ ਸਵਾਲ ਲਗਾਤਾਰ ਸੀ। ਇਹਦੇ ਨਾਲ ਦੋ ਚਾਰ ਸਰਕਾਰ ਜਦੋਂ ਹੋ ਰਹੀ ਸੀ, ਸਵੇਰ ਨੂੰ ਉਹਨਾਂ ਨੂੰ ਲੱਗਿਆ ਕਿ ਮੀਡੀਆ 'ਚ, ਪੰਜਾਬ 'ਚ ਚਰਚਾ ਤੁਰ ਪਈ, ਇਸ ਨੂੰ ਕਵਰ ਕਿਵੇਂ ਕੀਤਾ ਜਾਵੇ। ਉਸ ਨੂੰ ਕਵਰ ਕਰਨ ਦੇ ਲਈ ਦੂਸਰੇ ਦਿਨ ਜਦੋਂ 25 ਤਰੀਕ ਸੀ, ਭਾਵ ਕੱਲ੍ਹ ਦੇ ਦਿਨ, ਤਾਂ ਸ੍ਰੀ ਅਨੰਦਪੁਰ ਸਾਹਿਬ ਦੇ ਸਰਕਾਰ ਨੇ ਵੀ ਪਾਠ ਰਖਾਈ ਸੀ, ਉਹਦੇ ਭੋਗ ਪੈਣੇ ਸੀ। ਭੋਗਵਾਨ ਰਾਜਨੀਤਿਕ ਸਟੇਜ ਸਜੀ ਤੇ ਜੀ ਕੇਜਰੀਵਾਲ ਜੀ ਸਟੇਜ ਤੋਂ ਕਹਿੰਦੇ ਨੇ, ਮੈਂ ਮੁੱਖ ਮੰਤਰੀ ਭਗਵੰਤ ਮਾਨ ਕੋ ਕਹੂੰਗਾ ਕਿ ਉਹ ਯੂਨੀਵਰਸਿਟੀ ਕਾ ਐਲਾਨ ਕਰੇ। ਮਤਲਬ ਆਪ ਐਲਾਨ ਕਰ ਵੀ ਦਿੱਤਾ, ਨਾਲੇ ਦੱਸਤਾ ਕਿ ਬੜਾ ਮਹੀ ਹੈ, ਪਹਿਲਾਂ ਮਹੀ ਕਹੂੰਗਾ ਤੇ ਹੁਣ ਮੈਂ ਮੁੱਖ ਮੰਤਰੀ ਨੂੰ ਕਹਿੰਦਾ ਕਿ ਉਹ ਐਲਾਨ ਕਰ ਦੇਵੇ। ਸੋ ਜੀ ਮੁੱਖ ਮੰਤਰੀ ਸਾਹਿਬ ਨੇ ਯੂਨੀਵਰਸਿਟੀ ਐਲਾਨੀ ਕਿ ਸ੍ਰੀ ਗੁਰੂ ਤੇਗ ਬਹਾਦਰ ਜੀ ਦੀ ਯਾਦ ਦੇ ਵਿੱਚ ਸ੍ਰੀ ਅਨੰਦਪੁਰ ਸਾਹਿਬ ਵਿਖੇ ਅਸੀਂ ਵਿਸ਼ਵ ਪੱਧਰ ਦੀ ਯੂਨੀਵਰਸਿਟੀ ਸਥਾਪਿਤ ਕਰਨ ਜਾ ਰਹੇ ਹਾਂ। ਸਵਾਗਤ ਯੋਗ ਕਦਮ ਹੈ ਜੀ, ਯੂਨੀਵਰਸਿਟੀ ਬਣਨੀ ਚਾਹੀਦੀ ਹੈ। ਸੋ ਉਹਦੇ ਹਵਾਲੇ ਨਾਲ ਤਿਆਰੀਆਂ ਥੋੜੀਆਂ ਹੋਣਗੀਆਂ। ਫਿਰ ਤਾਂ ਜੇ ਇਹ ਫੁਰਨਾ ਤੁਹਾਡੇ ਮਨ ਚ ਅਚਾਨਕ ਆਇਆ ਕਿ ਜਾਂ ਇਹਦੀ ਵਿਉਂਤਬੰਦੀ ਸੀ? ਜੇ ਇਹਦੀ ਵਿਉਂਤਬੰਦੀ ਸੀ ਤਾਂ ਫਿਰ ਕੈਬਨਿਟ ਚ ਕਿਉਂ ਨਹੀਂ ਆਇਆ? ਵਿਧਾਨ ਸਭਾ ਚ ਸੈਸ਼ਨ ਚ ਕਿਉਂ ਨਹੀਂ ਆਇਆ? ਅਨੰਦਪੁਰ ਸਾਹਿਬ ਦੇ ਤੁਸੀਂ ਕਹਿੰਦੇ ਸੀ ਉਸ ਦਿਨ ਅਸੀਂ ਬਹੁਤ ਵੱਡਾ ਕਰਨਾ, ਕੁਝ ਅਜਿਹਾ ਕਰਨਾ ਜਿਹੜਾ ਕਿਸੇ ਨੇ ਸੋਚਿਆ ਨੀ, ਉੱਥੇ ਕਿਉਂ ਨਹੀਂ ਆਇਆ? ਉਹਦੀ ਫੇਲੀਅਰ ਨੂੰ, ਉਸ ਦੇ ਉੱਤੇ ਉੱਠ ਰਹੇ ਸਵਾਲ ਨੂੰ ਕਿ ਤੁਸੀਂ ਪੈਸਾ ਇੰਨਾ ਪੰਜਾਬ ਦਾ ਉਡਾਤਾ, ਹੈ ਨਾ, ਉੱਥੇ ਸੈੱਟ ਲਾ ਕੇ ਵਿਧਾਨ ਸਭਾ ਦਾ, ਗੱਡੀਆਂ ਯੂਪੀ ਦੀਆਂ ਜੀ, ਉਹ ਦੱਸ ਗਏ ਬੰਦੇ ਕਿ ਜੀ ਅੱਛਾ ਜਿਹੜੀਆਂ ਗੱਡੀਆਂ 'ਚ ਮਾਲ ਆਇਆ ਉਹ ਸੈੱਟ ਤਿਆਰ ਹੋਣ ਲਈ, ਉਹਨਾਂ ਦੀਆਂ ਨੰਬਰ ਪਲੇਟਾਂ ਦੇ ਉੱਤੇ ਯੂਪੀ ਤੇ ਉੱਤੇ ਟੇਪ ਲਾਈ ਹੋਈ ਆ, ਲਕੋਇਆ ਹੋਇਆ ਉਹ ਨੰਬਰ ਕਿਉਂ? ਸੋ ਇਹ ਸਾਰੇ ਸਵਾਲ ਜਦੋਂ ਹੋ ਰਹੇ ਸੀ, ਉਹਨਾਂ ਸਾਰਿਆਂ ਨੂੰ ਕਵਰ ਕਰਨ ਦੇ ਲਈ ਮੁੱਖ ਮੰਤਰੀ ਸਾਹਿਬ ਨੇ ਜਾਂ ਕੇਜਰੀਵਾਲ ਨੇ ਇਹ ਰਾਤੋ ਰਾਤ ਫੈਸਲਾ ਕੀਤਾ ਕਿ ਸਵੇਰ ਨੂੰ ਯੂਨੀਵਰਸਿਟੀ ਐਲਾਨ ਦੀ ਹੈ। ਵਿਜੇ ਜੀ, ਜੇ ਸੱਚਮੁੱਚ ਪੰਜਾਬ ਸਰਕਾਰ ਅਜਿਹਾ ਕੁਛ ਕਰਨਾ ਚਾਹੁੰਦੀ ਸੀ,
ਜੀ,
ਜਿੱਥੋਂ ਕਹਿੰਦੇ ਕਿ ਸਿੱਖਿਆ ਦਾ ਵੀ ਮਿਲੇ ਤੇ ਗੁਰੂ ਸਾਹਿਬ ਦੇ ਜੀਵਨ ਫਲਸਫੇ ਨਾਲ ਵੀ ਮਿਲੇ, ਧਾਰਮਿਕ ਗਿਆਨ ਵੀ ਉੱਥੋਂ ਮਿਲੇ, ਪੰਜਾਬ ਦਾ ਇਤਿਹਾਸ ਵੀ ਪੜ੍ਹਨ ਨੂੰ ਮਿਲੇ, ਤਾਂ ਫਿਰ ਤੁਸੀਂ ਉਹਦੇ ਲਈ ਕੋਈ ਜ਼ਮੀਨ ਤੈਅ ਕੀਤੀ ਹੋਣੀ ਜੀ, ਉਹ ਦੱਸ ਦੇਣੀ ਚਾਹੀਦੀ ਸੀ। ਤੁਸੀਂ ਉਹਦੇ ਲਈ ਕੋਈ ਬਜਟ ਤੈਅ ਕੀਤਾ ਹੋਣਾ, ਉਹ ਦੱਸ ਦਿੰਦੇ ਜੀ ਕਿੰਨਾ। ਤੁਸੀਂ ਉਹਦੇ ਲਈ ਕੋਈ ਕੈਬਨਿਟ 'ਚ ਫੈਸਲਾ ਕੀਤਾ ਹੋਣਾ, ਉਹ ਦੱਸ ਦਿੰਦੇ ਜੀ, ਨਾ ਕੈਬਨਿਟ ਲਏ ਨਾ ਵਿਧਾਨ ਸਭਾ ਲਏ। ਚਲੋ ਤੁਹਾਡੇ ਮਨ 'ਚ ਇਹ ਵਿਚਾਰ ਸੀ ਤਾਂ ਤੁਸੀਂ ਸਿੱਖਿਆ ਮਾਹਿਰਾਂ ਨਾਲ, ਮੌਜੂਦਾ ਸਾਬਕਾ ਵਾਈਸ ਚਾਂਸਲਰ ਨਾਲ, ਧਾਰਮਿਕ ਖੇਤਰ ਦੇ, ਸਮਾਜਿਕ ਖੇਤਰ ਦੇ ਮਾਹਿਰ ਵਿਦਵਾਨਾਂ ਨਾਲ ਕੋਈ ਚਰਚਾ ਵਿਚਾਰ ਕੀਤਾ ਹੋਣਾ ਜੀ? ਨਹੀਂ ਕੀਤਾ। ਫਿਰ ਇਹ ਸਿਰਫ ਤੇ ਸਿਰਫ ਇਹ ਦੱਸਣ ਲਈ ਕਿ ਅਸੀਂ ਕੋਈ ਵੱਡਾ ਐਲਾਨ ਨਾ ਕਰਕੇ ਗਏ ਤਾਂ ਫਿਰ ਹੋਰ ਫਜੀਤ ਹੋ ਗਈ, ਇਸ ਲਈ ਇਹ ਸਾਰਾ ਕੁਛ ਕੀਤਾ? ਮੈਂ ਕਹਿੰਦਾ ਚਲੋ ਆਪਾਂ ਤਾਂ ਵੀ ਸਵਾਗਤ ਕਰਦੇ ਹਾਂ ਵਿਜੇ ਜੀ ਕਿ ਸਵਾਗਤਯੋਗ ਕਦਮ ਹੈ, ਨਵੀਂ ਯੂਨੀਵਰਸਿਟੀ ਬਣਾਓ, ਰੱਜ ਰੱਜ ਬਣਾਓ। ਪਰ ਜਨਾਬ ਪੁਰਾਣੀ ਤਾਂ ਬਚਾ ਲਓ। ਪੰਜਾਬ ਯੂਨੀਵਰਸਿਟੀ ਜਿਹਦੇ ਵਿਦਿਆਰਥੀ ਲੜਾਈ ਲੜ ਰਹੇ ਨੇ ਸੈਨੇਟ ਸਿੰਡੀਕੇਟ ਦੀ ਚੋਣਾਂ ਦੀ ਬਹਾਲੀ ਲਈ, ਪਹਿਲਾਂ ਸੈਨੇਟ ਸਿੰਡੀਕੇਟ ਭੰਗ ਕਰਤੀ ਸੀ, ਉਹ ਵਿਦਿਆਰਥੀਆਂ ਲੜਾਈ ਲੜ ਕੇ ਉਸਨੂੰ ਬਹਾਲ ਕਰਨ ਦਾ ਨੋਟੀਫਿਕੇਸ਼ਨ ਦੁਆਰਾ ਬਰਕਰਾਰ ਰੱਖਿਆ, ਤੇ ਉਹ ਡੀਕ ਰਹੇ ਨੇ ਜੀ ਕਿ ਸੈਨੇਟ ਸਿੰਡੀਕੇਟ ਚੋਣਾਂ ਦਾ ਐਲਾਨ ਹੋਊਗਾ। 25 ਤਰੀਕ ਅਲਟੀਮੇਟਮ ਦਿੱਤੀ ਸੀ ਉਹਨਾਂ ਨੂੰ, ਸੀਗਾ ਕਿ ਸ਼ਾਇਦ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ ਸ਼ਹੀਦੀ ਪੁਰਬ ਵਾਲੇ ਦਿਨੇ ਐਲਾਨ ਦੇਵੇ ਸਰਕਾਰ। ਚਲੋ, ਕਿਉਂਕਿ ਜਿਸ ਤਰ੍ਹਾਂ ਗੁਰਪੁਰਬ ਦੇ ਉੱਤੇ ਫੈਸਲੇ ਲਏ ਨੇ, ਉਸ ਉਹਨਾਂ ਨੂੰ ਆਸ ਸੀ ਕਿ ਸ਼ਾਇਦ ਅਜਿਹੀ ਕੋਈ ਫੈਸਲਾ ਆਜੂਗਾ, ਪਰ ਨਹੀਂ। ਹੁਣ ਅੱਜ ਉੱਥੇ ਵੱਡੀ ਗਿਣਤੀ 'ਚ ਵਿਦਿਆਰਥੀ, ਵਿਦਿਆਰਥੀਆਂ ਸਮਰਥਕ ਜੁੜਨ ਲੱਗੇ। ਮੈਂ ਵੀ ਯੂਨੀਵਰਸਿਟੀ ਗਿਆ, ਵਿਦਿਆਰਥੀਆਂ ਨੂੰ ਮਿਲਿਆ, ਤੇ ਸ਼ਾਮ ਨੂੰ ਉਹਨਾਂ ਨੇ ਆਪਣੀ ਬੈਠਕ ਕੀਤੀ ਪੰਜਾਬ ਯੂਨੀਵਰਸਿਟੀ ਬਚਾਓ ਮੋਰਚਾ ਨੇ। ਉਹਨਾਂ ਨੇ ਤੈਅ ਕੀਤਾ ਜੀ ਕਿ 3 ਦਸੰਬਰ ਨੂੰ ਅਸੀਂ ਜੀ ਭਾਜਪਾ ਦੇ ਦਫ਼ਤਰ ਘੇਰਾਂਗੇ। ਹੁਣ ਮਤਲਬ 25 ਤਰੀਕ ਤੱਕ ਦਾ ਅਲਟੀਮੇਟਮ ਸੀ, 25 ਤੋਂ ਬਾਅਦ ਅਗਲਾ ਪ੍ਰੋਗਰਾਮ ਦੇਣਾ ਸੀ ਜੇ ਸੈਨੇਟ ਚੋਣਾਂ ਐਲਾਨ ਨਾ ਹੁੰਦੀਆਂ। ਸੋ ਐਲਾਨ ਨਹੀਂ ਹੋਇਆ
ਜੀ।
ਮਤਲਬ ਘੁਸਰ ਮੁਸਰ ਹੈਗੀ ਆ, ਕੋਈ ਕਹਿੰਦਾ ਜੀ ਕੱਲ ਨੂੰ ਹੋ ਜਾਊ, ਪਰਸੋਂ ਨੂੰ ਹੋ ਜਾਊ, ਇੱਕ ਦਿਨ ਛੋ ਜੂ ਜੀ, ਬਸ ਤਿਆਰੀ ਆ ਜੀ, ਕਰਨ ਵਾਲੀ ਆ ਜੀ, ਸਹੀ ਜਾਣਕਾਰੀ ਨਹੀਂ ਹੈ। ਪਰ 3 ਤਰੀਕ ਦਾ ਪ੍ਰੋਗਰਾਮ ਐਲਾਨ ਕੇ ਪੰਜਾਬ 'ਚ, ਚੰਡੀਗੜ੍ਹ 'ਚ ਭਾਜਪਾ ਦੇ ਜਿੱਥੇ ਜਿੱਥੇ ਦਫ਼ਤਰ ਨੇ ਉਹਦਾ ਵਿਦਿਆਰਥੀ ਕਰਾਓ ਕਰਨਗੇ, ਉਹਨਾਂ ਦੇ ਸਮਰਥਨ ਦੇ ਵਿੱਚ ਜਿਹੜੀਆਂ ਧਿਰਾਉਣਗੀਆਂ ਉਹ ਕਰਾਓ ਕਰਨਗੇ। ਸੋ ਜਿੱਥੇ ਅਗਲਾ ਪ੍ਰੋਗਰਾਮ ਦੇਤਾ ਉੱਥੇ ਸਰਕਾਰ ਨੂੰ ਇੱਕ ਤਰ੍ਹਾਂ ਨਾਲ ਸਮਾਂ ਵੀ ਦੇਤਾ
ਜੀ
ਕਿ ਭਾਈ 3 ਤਰੀਕ ਤੱਕ ਅਜੇ ਵੀ ਟਾਈਮ ਹੈਗਾ ਕਿ ਜੇ ਅਜੇ ਵੀ ਤੁਸੀਂ ਚੋਣਾਂ ਦਾ ਨੋਟੀਫਿਕੇਸ਼ਨ ਜਾਰੀ ਕਰਦੋ। ਮਤਲਬ ਸਵਾਲ ਇਹ ਆ ਵਿਜੇ ਜੀ ਕਿ ਕੀ ਮਤਲਬ ਕਿ ਉਹੀ ਬੱਕਰੀ ਬਣ ਕੇ ਕੰਮ ਕਰਨਾ ਜਿਹੜਾ ਦੁੱਧ ਮੀਂਗਣਾ ਪਾ ਕੇ ਦਿੰਦੀ ਹੈ, ਸਿੱਧਾ ਦੁੱਧ ਨਹੀਂ ਦੇਣਾ। ਮਤਲਬ ਹਰ ਵਾਰ ਦੁੱਧ ਦੇਣਾ ਤੇ ਮੀਂਗਣਾ ਪਾ ਕੇ ਦੇਣਾ, ਚਾਹੇ 3 ਖੇਤੀ ਕਾਨੂੰਨ ਵਾਲਾ ਹੋਵੇ, ਚਾਹੇ ਸੈਨੇਟ ਵਾਲਾ ਹੋਵੇ, ਚਾਹੇ ਚੰਡੀਗੜ੍ਹ ਵਾਲੇ ਮਸਲਾ ਹੋਵੇ, ਹੈ ਤੇ ਚਾਹੇ ਹੁਣ ਚੋਣਾਂ ਦੀ ਤਰੀਕ ਦਾ ਮਾਮਲਾ ਹੋਵੇ। ਸੋ ਦੇਣਾ ਤਾਂ ਪੈਣਾ ਦੁੱਧ ਤੁਹਾਨੂੰ ਭਾਈ
ਜੀ,
ਹੁਣ ਤੁਸੀਂ ਦੇਖ ਲਓ ਕਿ ਮੀਂਗਣਾ ਪਾ ਕੇ ਦੇਣਾ, ਸਿੱਧਾ ਦੇਣਾ ਤੁਹਾਡੀ ਮਰਜ਼ੀ ਹੈ। ਪਰ ਵਿਦਿਆਰਥੀ ਆਪਣੇ ਸਟੈਂਡ ਤੇ ਕਾਇਮ ਨੇ ਜੀ, ਉਹਨਾਂ ਨੇ ਇੱਕ ਤਰ੍ਹਾਂ ਨਾਲ 3 ਤਰੀਕ ਦਾ ਪ੍ਰੋਗਰਾਮ ਅਗਲਾ ਦੇ ਦਿੱਤਾ। ਪਰ ਮੇਰੀ ਤਾਂ ਸਰਕਾਰ ਨੂੰ ਬੇਨਤੀ ਹੈ, ਪੰਜਾਬ ਸਰਕਾਰ ਨੂੰ, ਕਿ ਪਹਿਲਕਦਮੀ ਤੁਹਾਨੂੰ ਕਰਨੀ ਚਾਹੀਦੀ ਹੈ। ਨਵੀਂ ਯੂਨੀਵਰਸਿਟੀ ਬਣੇ ਸਵਾਗਤ ਹੈ, ਪਰ ਪੁਰਾਣੀਆਂ ਜਿਹੜੀਆਂ ਹੈਗੀਆਂ ਉਹਨਾਂ ਨੂੰ ਬਚਾਓ। ਪੰਜਾਬ ਯੂਨੀਵਰਸਿਟੀ ਨੂੰ ਕੇਂਦਰ ਖਾਣ ਨੂੰ ਫਿਰਦਾ ਹੈ, ਪੰਜਾਬੀ ਯੂਨੀਵਰਸਿਟੀ ਦੇ ਉੱਤੇ ਲੈਂਡ ਮਾਫੀਆ ਦੀ ਅੱਖ ਹੈ, ਹੈ ਲੁਧਿਆਣਾ ਖੇਤੀਬਾੜੀ ਯੂਨੀਵਰਸਿਟੀ ਦੀ ਜ਼ਮੀਨ ਤੁਸੀਂ ਵੇਚਣ ਨੂੰ ਫਿਰਦੇ ਹੋ, ਹੈ ਨਾ, ਤੇ ਫਿਰ ਜੀ ਬਚੂਗਾ ਕੀ?
ਤੇ ਦੀਪਕ ਜੀ, ਪੰਜਾਬ ਦੇ ਵਿੱਚ ਜਿਹੜੇ ਭਾਜਪਾ ਆਗੂ ਨੇ ਉਹ ਹੱਥ ਖੜੇ ਕਰੀ ਜਾਂਦੇ ਨੇ, ਕੀ ਚੱਲ ਰਿਹਾ ਜੀ?
ਬਿਲਕੁਲ ਜੀ, ਫਿਰ ਉਹ ਵਿਚਾਰੇ ਕਰਨ ਕੀ ਜੀ? ਹੁਣ ਤਾਂ ਉਹਨਾਂ ਦੀ ਹਾਲਤ ਬਹੁਤ ਤਰਸਯੋਗ ਹੋ ਗਈ। ਚੰਡੀਗੜ੍ਹ ਨੂੰ ਪੂਰਨ ਤੌਰ ਦੇ ਉੱਤੇ ਰਾਸ਼ਟਰਪਤੀ ਦੇ ਹਵਾਲੇ ਕਰਨ ਲਈ, ਚੰਡੀਗੜ੍ਹ 'ਚੋਂ ਪੂਰਨ ਤੌਰ 'ਤੇ ਪੰਜਾਬ ਨੂੰ ਬਾਹਰ ਕਰਨ ਦੇ ਲਈ ਕੇਂਦਰ ਨੇ ਫੈਸਲਾ ਕਰ ਲਿਆ ਸੀ ਕਿ ਜੀ ਆਪਾਂ ਇਸ ਵਾਰ ਜਿਹੜਾ ਸੈਸ਼ਨ ਆਊਗਾ 1 ਦਸੰਬਰ ਤੋਂ ਸ਼ੁਰੂ ਹੋਣਾ, ਉਹਦੀ ਜਿਹੜੀ ਬਿੱਲਾਂ ਦੀ ਲਿਸਟਿੰਗ ਸੀ ਉਹਦੇ ਵਿੱਚ ਲਿਸਟ ਸੀਗਾ ਇਹ ਬਿੱਲ ਕਿ ਲਓ ਜੀ ਅਸੀਂ ਚੰਡੀਗੜ੍ਹ ਨੂੰ ਪੂਰਨ ਤੌਰ ਦੇ ਉੱਤੇ ਰਾਸ਼ਟਰਪਤੀ ਨੂੰ ਸੌਂਪ ਦੇਣਾ
ਜੀ,
ਤੇ ਇੱਥੋਂ ਪੰਜਾਬ ਬਾਹਰ ਹੋ ਜਾਣਾ, ਤੇ ਜੀ ਅਸੀਂ ਸੋਧ ਕਰ ਲੈਣੀ ਹੈ। ਮਤਲਬ ਇਹ ਬਾਕੀ ਯੂਟੀਆਂ ਵਾਂਗ ਪੂਰਨ ਯੂਟੀ ਬਣ ਜਾਊਗਾ। ਸੋ ਉਹਦੀ ਕਵਾਇਦ ਸੀ ਤੇ ਪੰਜਾਬ 'ਚ ਵਿਰੋਧ ਉੱਠਿਆ ਤੇ ਕੇਂਦਰ ਦਾ ਫਰਮਾਨ ਆਇਆ ਕਿ ਅਸੀਂ ਫਿਲਹਾਲ ਇਸ ਸੈਸ਼ਨ 'ਚ, ਇਸ ਲੋਕ ਸਭਾ ਦੇ ਸੈਸ਼ਨ 'ਚ ਉਹਨੂੰ ਨਹੀਂ ਲਿਆਵਾਂਗੇ, ਤੇ ਸਾਡੇ ਵਾਲੇ ਲੀਡਰ ਢੋਲ ਵਜਾਉਣ ਲੱਗ ਪਏ ਜੀ। ਮੁੱਖ ਮੰਤਰੀ ਤੋਂ ਲੈ ਕੇ ਵਿਰੋਧੀ ਧਿਰ ਦਾ ਲੀਡਰ ਤੱਕ ਕੇਂਦਰ ਦਾ ਯੂ ਟਰਨ ਹੈ, ਪੰਜਾਬ ਦੇ ਰੋਹ ਅੱਗੇ ਝੁੱਕਿਆ। ਕਿਹੜਾ ਯੂ ਟਰਨ ਜੀ? ਅਗਲਾ ਕਹਿੰਦਾ ਫਿਲਹਾਲ ਨਹੀਂ ਲਿਆ ਰਹੇ ਇਸ ਵਾਰ
ਜੀ,
ਮਤਲਬ ਇਹਦਾ ਮਤਲਬ ਅੱਗੇ ਜਦੋਂ ਜੀ ਕਰੂਗਾ ਅਸੀਂ ਲਿਆਵਾਂਗੇ, ਅਸੀਂ ਇਹ ਕਰਨਾ ਹੀ ਕਰਨਾ, ਉਹਨਾਂ ਦਾ ਤਾਂ ਇਹ ਏਜੰਡਾ। ਪਰ ਵਿਜੇ ਜੀ ਜਦੋਂ 3 ਖੇਤੀ ਕਾਨੂੰਨਾਂ ਦਾ ਮਾਮਲਾ ਸੀ ਤਾਂ ਅਕਾਲੀ ਦਲ ਇਹਨਾਂ ਨਾਲ ਗੱਠਜੋੜ ਸੀ ਉਸ ਸਮੇਂ। ਆਪਣੀ ਕੇਂਦਰ ਦੀ ਕੁਰਸੀ ਬਚਾਉਣ ਦੇ ਲਈ ਅਕਾਲੀ ਦਲ ਦੇ ਲੀਡਰਾਂ ਨੇ ਤੋਮਰ ਦੀਆਂ ਚਿੱਠੀਆਂ ਤੱਕ ਦਿਖਾਈਆਂ, ਗੁਣਗਾਨ ਕੀਤਾ
ਜੀ।
ਉਸੇ ਤਰ੍ਹਾਂ ਪੰਜਾਬ ਭਾਜਪਾ ਵੀ ਉਹਨਾਂ ਖੇਤੀ ਕਾਨੂੰਨਾਂ ਦਾ ਗੁਣਗਾਨ ਕਰ ਰਹੀ ਸੀ, ਘਰੇ ਕੂੜਾ ਵੀ ਸਟਾਇਆ, ਗੋਹਾ ਵੀ ਸਟਾਇਆ, ਹੈ ਨਾ, ਘਰਾਂ 'ਚ ਕੈਦ ਵੀ ਹੋਏ, ਕੱਪੜੇ ਵੀ ਫੜਾਏ, ਹੈ ਭੱਜ ਭੱਜੇ ਦੌੜੇ ਵੀ। ਪਰ ਨਰਿੰਦਰ ਮੋਦੀ ਜੀ ਨੇ ਇੱਕ ਵਾਰ ਨਹੀਂ ਪੰਜਾਬ ਵਾਲਿਆਂ ਨੂੰ ਪੁੱਛਿਆ, ਬੀਜੇਪੀ ਵਾਲਿਆਂ ਨੂੰ ਕਿ ਭਾਈ ਮੈਂ ਹੁਣ ਵਾਪਸ ਲੈਣ ਲੱਗਿਆ, ਤੁਹਾਨੂੰ ਪੁੱਛਣ ਵਾ ਤੁਹਾਡੇ ਨਾਲ ਇੰਨਾ ਹੈ ਕੁਛ ਹੋਇਆ ਤੁਹਾਡੇ ਨਾਲ, ਅਗਲੇ ਨੇ ਵਾਪਸ ਲੈ ਲਈ ਜੀ। ਹੁਣ ਫਜੀਅਤ ਇਹਨਾਂ ਦੀ ਹੋਈ ਕਿ ਜੀ ਅਸੀਂ ਸਟੈਂਡ ਵੀ ਲਿਆ ਤੁਹਾਡੇ ਪਿੱਛੇ, ਤੁਸੀਂ ਭੱਜ ਵੀ ਗਏ। ਫਿਰ ਹੁਣ ਅੱਜ ਯੂਨੀਵਰਸਿਟੀ ਵਾਲਾ ਮਾਮਲਾ ਆਇਆ, ਇਹ ਤੋਂ ਪਹਿਲਾਂ ਪਾਣੀ ਵਾਲਾ ਮਸਲਾ ਖੜਾ ਹੈ, ਇਹ ਤੋਂ ਪਹਿਲਾਂ ਕੇਂਦਰੀ ਫੰਡ ਵਾਲਾ ਮਸਲਾ ਖੜਾ ਹੈ, ਪੇਂਡੂ ਵਿਕਾਸ ਫੰਡ ਵਾਲਾ ਮਸਲਾ ਖੜਾ ਹੈ, ਪੰਜਾਬ ਦੇ ਵਿੱਚ ਭਾਰਤ ਵਾਲਾ ਪ੍ਰੋਜੈਕਟ ਦੇ ਉੱਤੇ ਜ਼ਮੀਨਾਂ ਅਕੁਆਇਰ ਕਰਨ ਦਾ ਪਹਿਲੂ ਖੜਾ ਹੈ, ਹੈ 50 ਕਿਲੋਮੀਟਰ ਦੇ ਦਾਇਰੇ ਨਾਲ ਕੇਂਦਰੀ ਕੰਟਰੋਲ ਦਾ ਮਸਲਾ ਖੜਾ। ਚਲੋ ਉਹਨਾਂ ਸਾਰਿਆਂ ਨਾਲ ਚੱਲੀ ਜਾਂਦਾ ਸੀ, ਜਦੋਂ ਪੰਜਾਬ ਯੂਨੀਵਰਸਿਟੀ ਵਾਲਾ ਮਾਮਲਾ ਆਇਆ ਤਾਂ ਪੰਜਾਬ ਬੀਜੇਪੀ ਨੂੰ ਫਿਰ ਫਿਕਰ ਪਿਆ ਕਿ ਮਾੜੇ ਮੋਟੇ ਅਸੀਂ ਪੈਰ ਲਾਉਣ ਲੱਗਦੇ ਹਾਂ ਫਿਰ ਕੇਂਦਰ ਕੋਈ ਅਜਿਹਾ ਫੈਸਲਾ ਕਰਨ ਦਾ। ਊਂ ਤਾਂ ਕਹਿੰਦੇ ਆ ਰਵਨੀਤ ਬਿੱਟੂ ਜੀ ਕਿ ਮੈਨੂੰ ਪੁੱਛਦੇ ਆ ਜੀ, ਸਾਡੀ ਸਲਾਹ ਲੈਂਦੇ ਆ, ਕਿ ਫਿਰ ਉਹਨਾਂ ਪੁੱਛ ਕੇ ਕਿਉਂ ਨਹੀਂ ਕਰਦੇ ਫੈਸਲੇ? ਅਜੇ ਯੂਨੀਵਰਸਿਟੀ ਵਾਲਾ ਮਸਲਾ ਪੂਰੀ ਤਰ੍ਹਾਂ ਹੱਲ ਨਹੀਂ ਹੋਇਆ ਕਿ ਚੰਡੀਗੜ੍ਹ ਵਾਲਾ ਮਸਲਾ ਲਿਆ ਕੇ ਸਿਰ ਤੇ ਖੜਾ ਕਰਤਾ
ਜੀ।
ਜੇ ਚੰਡੀਗੜ੍ਹ ਵਾਲਾ ਮਸਲਾ ਇੱਥੇ ਤੱਕ ਵੀ ਹੁੰਦਾ ਵਿਜੇ ਜੀ, ਤਾਂ ਵੀ ਲੜਾਈ ਲੜ ਕੇ ਜਿਵੇਂ ਹੁਣ ਫਿਲਹਾਲ ਨਹੀਂ ਟਲਿਆ, ਪੱਕਾ ਵੀ ਕੱਲ੍ਹ ਨੂੰ ਟਲ ਜੂਗਾ। ਪਰ ਬਕਾਇਦਾ ਤੌਰ ਤੇ ਸਕ੍ਰਿਪਟ ਤਿਆਰ ਕਰਕੇ ਪੰਜਾਬ ਦੇ ਭਾਜਪਾਈ ਲੀਡਰਾਂ ਨੂੰ ਭੇਜੀ ਗਈ ਕਿ ਤੁਸੀਂ ਡਿਫਾਈਨ ਕਰੋ ਇਹਨੂੰ, ਤੁਸੀਂ ਇਹਦੀ ਲੋਕਾਂ ਦੇ ਵਿੱਚ ਡਿਫੈਂਡ ਕਰਨ ਦੇ ਲਈ ਇਹਦੇ ਲਈ ਧਰਾਤਲ ਤੇ ਆ ਜਾਓ, ਤੁਸੀਂ ਇਹਦੇ ਰੱਖਿਅਕ ਬਣ ਜਾਓ ਕਿ ਨਹੀਂ ਜੀ ਤਾਂ ਬਹੁਤ ਸੋਹਣਾ ਕਰ ਰਹੀ ਹੈ ਜੀ ਕੇਂਦਰ, ਇਹਦੇ ਨਾਲ ਚੰਡੀਗੜ੍ਹ ਦੇ ਹੱਕਾਂ ਦਾ ਕੋਈ ਮਸਲਾ ਨਹੀਂ ਜੀ, ਤੁਹਾਡੇ ਤੇ ਕੋਈ ਅਸਰ ਨਹੀਂ। ਉਹ ਕਹਿੰਦੇ ਭਾਈ ਸਾਡੇ ਹੱਥ ਖੜੇ ਆ। ਪੰਜਾਬ ਦੇ ਜ਼ਿਆਦਾਤਰ ਭਾਜਪਾਈ ਲੀਡਰਾਂ ਨੇ ਇਸ ਮਸਲੇ ਤੋਂ ਆਪਣੀ ਹਾਈਕਮਾਂਡ ਨੂੰ ਜਾਣੂ ਕਰਾਤਾ ਕਿ ਅਸੀਂ ਬਾਰ ਬਾਰ ਇਸ ਪ੍ਰਕਿਰਿਆ 'ਚ ਨਹੀਂ ਜਾ ਸਕਦੇ, ਕਿ ਸਾਡੇ ਲਈ ਇਹ ਮਸਲਾ ਬਹੁਤ ਗੰਭੀਰ ਹੈ ਕਿ ਅਸੀਂ ਲੋਕਾਂ 'ਚ ਜਵਾਬ ਦੇ। ਜਦੋਂ ਇਹ ਸਥਿਤੀ ਬਣੀ। ਇਹ ਵੀ ਜਾਣਕਾਰੀ ਨਿਕਲਣ ਸ਼ੁਰੂ ਹੋਈ ਕਿ ਇੱਕਾ ਦੁੱਕਾ ਲੀਡਰਾਂ ਦਾ ਇਹ ਵੀ ਕਹਿਤਾ ਸੀ ਜੇ ਇਹੋ ਜਿਹਾ ਕੁਛ ਵਾਰ ਵਾਰ ਕਰਨਾ ਜੀ ਫਿਰ ਅਸੀਂ ਘਰੇ ਬਹਿ ਜਾਣਾ, ਸਿਆਸਤ ਤਿਆਗੀ ਅਸੀਂ, ਤੁਹਾਨੂੰ ਸਾਡੀ ਸਤਿ ਸ੍ਰੀ ਅਕਾਲ ਹੈ ਬੀਜੇਪੀ ਵਾਲੀ ਹਾਈਕੋਰਟ ਨੂੰ। ਇੱਥੋਂ ਤੱਕ ਵੀ ਸੁਨੇਹੇ ਚਲੇ ਗਏ, ਮਤਲਬ ਪੰਜਾਬ ਭਾਜਪਾ ਦੇ ਹੱਥ ਖੜੇ ਹੋ ਗਏ ਦਾ ਮਤਲਬ
ਜੀ।
ਪਰ ਕੇਂਦਰ ਕਿਉਂ ਨਹੀਂ ਸਮਝਣਾ ਚਾਹੁੰਦਾ ਕਿ ਉਹ ਪੰਜਾਬ ਦੀ ਤਸਵੀਰ ਨਹੀਂ ਸਮਝਦਾ, ਪੰਜਾਬ ਦਾ ਤਰੀਕਾ ਨਹੀਂ ਸਮਝਦਾ, ਪੰਜਾਬ ਨੂੰ ਨਹੀਂ ਸਮਝਦਾ, ਜਾਂ ਉਹਦਾ ਤਰੀਕਾ ਹੀ ਇਹੀ ਹੈ ਕਿ ਜੋ ਸਾਡੇ ਮਨ ਆਵੇ ਅਸੀਂ ਕਰਾਂਗੇ, ਉਹਦੇ ਵਿੱਚੋਂ ਜ਼ਬਰਦਸਤੀ ਵਾਲਾ ਪਹਿਲੂ ਵੀ ਇਹ ਸਵਾਲ ਖੜਾ ਜੀ।
ਜੀ ਅਤੇ ਦੀਪਕ ਜੀ, 28 ਸੂਬਿਆਂ ਦੇ CM ਸੱਦੇ ਗਏ ਸੀ ਅਤੇ ਪਹੁੰਚਿਆ ਕੋਈ ਵੀ ਨਹੀਂ।
350 ਸਾਲਾ ਸ਼੍ਰੀ ਗੁਰੂ ਤੇਗ ਬਹਾਦਰ ਜੀ ਦੇ ਸ਼ਹੀਦੀ ਪੁਰਬ ਨੂੰ ਮਨਾਉਣ ਦੇ ਲਈ ਪੰਜਾਬ ਸਰਕਾਰ ਨੇ ਪੂਰੀ ਢਿੱਲ ਤੱਕ ਜ਼ੋਰ ਲਾਇਆ, ਆਪਣਾ ਤਰੀਕਾਕਾਰ ਅਪਣਾਇਆ, SGPC ਨਾਲ ਟਕਰਾਅ 'ਚ ਵੀ ਪਏ। 300 ਸਾਲਾਂ ਦੇ ਟਾਈਮ ਅਕਾਲੀ ਦਲ ਦੀ ਸਰਕਾਰ ਸੀ ਤਦ ਆਪਸ 'ਚ ਲੜ ਪਏ ਸੀ, ਟੋੜਾ ਸਾਹਿਬ ਦੀ ਸਟੇਜ ਅੱਡ, ਬਾਦਲਾਂ ਦੀ ਸਟੇਜ ਅੱਡ, ਹੈ ਨਾ, ਪਰ ਅਕਾਲੀ ਦਲ ਬਾਦਲ ਤੇ SGPC ਸਟੇਜ 'ਤੇ ਸੀ, ਮੂਹਰੇ ਸੀ, SGPC ਪਿੱਛੇ ਸੀ। ਹੁਣ ਇਸ ਵਾਰ SGPC ਕਹਿੰਦੀ ਨਹੀਂ ਜੀ ਸਰਕਾਰ ਦਾ ਕੋਈ ਦਖਲ ਨਹੀਂ ਹੋਣਾ ਚਾਹੀਦਾ, ਸਰਕਾਰ ਕਹਿੰਦੀ ਅਸੀਂ ਤਾਂ ਕਰਾਂਗੇ ਜੀ, ਵੀ ਸਰਕਾਰ ਨਿਮਾਣੀ ਹੋ ਕੇ ਪਿੱਛੇ ਬਹਿ ਜਾਂਦੀ, ਸ਼ਾਇਦ ਸਤਿਕਾਰ ਵੱਧਦਾ ਉਹਨਾਂ ਪ੍ਰਤੀ ਲੋਕਾਂ ਦਾ, ਹੈ ਨਾ, ਅਤੇ ਸ਼ਾਇਦ ਲੋਕ ਸ਼੍ਰੋਮਣੀ ਕਮੇਟੀ ਸਵਾਲ ਕਰਦੇ ਵੀ ਕਿ ਇਹਨਾਂ ਨੂੰ ਵੀ ਤਾਂ ਹੱਕ ਹੈ, ਪਰ ਨਹੀਂ, ਸਰਕਾਰ ਨੇ ਪੈਰਲਰ ਆਪਣੇ ਤਰੀਕੇ ਨਾਲ ਸਮਾਗਮ ਚਲਾਏ, ਆਪਣੇ ਤਰੀਕੇ ਨਾਲ ਉਹ ਕੀਤਾ, ਸਰਕਾਰੀ ਬੱਸਾਂ ਲਾਈਆਂ, ਪਰ ਤਾਂ ਵੀ ਸੰਗਤ ਨਹੀਂ ਆਪਣੀ। ਮੈਂ 23 ਤਰੀਕ ਨੂੰ ਵੀ ਸ਼੍ਰੀ ਅਨੰਦਪੁਰ ਸਾਹਿਬ ਨੰਗਲ ਸੀ, 25 ਤਰੀਕ ਨੂੰ ਕੱਲ੍ਹ ਵੀ ਉੱਥੇ ਸੀ, ਹੈ ਨਾ, ਅਤੇ ਉੱਥੇ ਮਤਲਬ ਕਿ ਉਵੇਂ ਜਿਵੇਂ ਹੋਲੇ ਮਹੱਲੇ 'ਤੇ ਸੰਗਤ ਆਉਂਦੀ ਹੈ ਉਵੇਂ ਸੰਗਤ ਨਹੀਂ ਆਈ। ਚੰਡੀਗੜ੍ਹ ਤੋਂ ਲੈ ਕੇ ਅਨੰਦਪੁਰ ਸਾਹਿਬ ਦੇ ਸਵਾਗਤੀ ਗੇਟ ਤੱਕ ਇੱਕ ਵੀ ਲੰਗਰ ਨਹੀਂ ਸੀ, ਕਿਉਂਕਿ ਜਦੋਂ ਸੰਗਤ ਨਹੀਂ ਉਵੇਂ ਆ ਰਹੀ ਤਾਂ ਪਿੰਡਾਂ ਵਾਲੇ ਲੰਗਰ ਕਿਵੇਂ ਲਾਉਣੇ ਸੀ ਜੀ, ਕਦ ਲਈ ਲਾਉਣੇ ਸੀ। ਸੋ ਇਸ ਲਈ ਪੁਲਿਸ ਤੰਤਰ ਜ਼ਿਆਦਾ ਸੀ, ਪੁਲਿਸ ਚੋਣੀ ਵੱਧ ਸੀ, ਪਰ ਪੰਜਾਬ ਸਰਕਾਰ ਕਹਿੰਦੀ ਜੀ ਅਸੀਂ ਤਾਂ ਜਹਾਜ਼ੇ ਚੜ੍ਹ ਚੜ੍ਹ ਕੇ ਗਏ, ਇਕੱਲੇ ਇਕੱਲੇ ਸੂਬੇ ਦੇ ਮੁੱਖ ਮੰਤਰੀ ਕੋਲ, ਰਾਜਪਾਲ ਕੋਲ, ਕੇਂਦਰੀ ਮੰਤਰੀਆਂ ਕੋਲ, ਗ੍ਰਹਿ ਮੰਤਰੀ ਕੋਲ, ਅਸੀਂ ਸੱਦੇ ਆਪ ਦੇ ਕੇ ਆਏ, ਮੰਤਰੀ ਸੱਦੇ ਦੇ ਕੇ ਆਏ, ਇਹਨਾਂ ਦੇ ਮੁੱਖ ਮੰਤਰੀ ਸਾਹਿਬ ਸੱਦਾ ਦੇਣ ਲਈ ਸਮਾਂ ਮੰਗਦੇ ਰਹੇ ਪ੍ਰਧਾਨ ਮੰਤਰੀ ਤੋਂ, ਉਹਨਾਂ ਨੇ ਸਮਾਂ ਹੀ ਨਹੀਂ ਦਿੱਤਾ, ਤੇ ਰਾਸ਼ਟਰਪਤੀ ਨੂੰ ਵੀ ਸੱਦਾ ਦਿੱਤਾ, ਕਹਿੰਦੇ ਨਾ ਰਾਸ਼ਟਰਪਤੀ ਆਏ, ਨਾ ਪ੍ਰਧਾਨ ਮੰਤਰੀ ਆਏ, ਨਾ ਜੀ ਮਤਲਬ ਗ੍ਰਹਿ ਮੰਤਰੀ ਆਏ, ਨਾ ਕੇਂਦਰੀ ਮੰਤਰੀ ਆਏ, ਨਾ ਕਿਸੇ ਸੂਬੇ ਦਾ ਮੁੱਖ ਮੰਤਰੀ ਰਾਜਪਾਲ ਆਇਆ। ਕਿਉਂ ਜੀ? ਕਹਿੰਦੇ ਜੀ ਅੱਜ ਮੈਂ ਸੁਣ ਰਿਹਾ ਸੀਗਾ ਮੁੱਖ ਮੰਤਰੀ ਸਾਹਿਬ ਨੂੰ, ਹੈਂ, ਉਹ ਕਹਿੰਦੇ ਜੀ BJP ਨਾ ਆਪ ਆਈ ਨਾ ਹੋਰਨਾਂ ਨੂੰ ਆਉਣ ਦਿੱਤਾ, ਹੈਂ, ਸਾਡੇ ਗੁਰੂ ਸਾਹਿਬ ਨੇ ਤੁਹਾਡੇ ਕਰਕੇ ਸੀਸ ਦਿੱਤਾ, ਇਹ ਮੁੱਖ ਮੰਤਰੀ ਕਹਿ ਰਹੇ ਨੇ ਜੀ। ਮਤਲਬ ਕਿ ਸਾਰੇ ਹਿੰਦੂ ਧਰਮ ਦੀ ਅਗਵਾਈ ਕਰਨ ਵਾਲਾ ਹੁਣ ਇਕੱਲਾ ਨਰਿੰਦਰ ਮੋਦੀ ਉਹ ਤੈਅ ਕਰੂਗਾ ਜੀ, ਉਹ ਧਰਮ ਦਾ ਆਗੂ ਹੋ ਗਏ। ਸੋ ਇਸ ਤਰੀਕੇ ਕਾਰਨ ਨਾਲ ਮੁੱਖ ਮੰਤਰੀ ਸਾਹਿਬ ਦੇ ਵੀ ਮੈਨੂੰ ਅਰਥ ਸਮਝ ਨਹੀਂ ਆਇਆ। ਹੁਣ ਤੁਹਾਡੀ ਰਾਜਨੀਤਿਕ ਲੜਾਈ ਧਾਰਮਿਕ ਮਸਲੇ ਤੱਕ ਆ ਗਈ, ਸ਼ਤਾਬਦੀ ਤੱਕ ਆ ਗਈ ਕਿ ਪ੍ਰਧਾਨ ਮੰਤਰੀ ਕੁਰਕਸ਼ੇਤਰ ਤਾਂ ਆ ਕੇ ਮੁੜ ਜੂਗਾ ਪਰ ਸ਼੍ਰੀ ਅਨੰਦਪੁਰ ਸਾਹਿਬ ਤੱਕ ਨਹੀਂ ਆ ਸਕਿਆ ਜੀ। ਜੇ ਇਹਨਾਂ ਦੀ ਸਟੇਜ 'ਤੇ ਨਹੀਂ ਆਉਣਾ ਸੀ SGPC 'ਤੇ ਆ ਜਾਂਦੇ, ਜੇ SCPC 'ਤੇ ਨਹੀਂ ਆਉਣਾ ਸੀ ਤਾਂ ਗੁਰੂ ਦੀ ਚੌਕਟ 'ਤੇ ਤਾਂ ਆ ਸਕਦੇ ਸੀ, ਗੁਰੂ ਦੇ ਦਰ 'ਤੇ ਤਾਂ ਆ ਸਕਦੇ ਸੀ। ਇੱਕ ਵੀ ਕੇਂਦਰੀ ਮੰਤਰੀ, ਇੱਕ ਵੀ ਸੂਬੇ ਦਾ ਮੁੱਖ ਮੰਤਰੀ ਤੁਹਾਡੇ ਸੱਦਿਆਂ ਦੇ ਬਾਵਜੂਦ ਕੀ ਹੋਣੀ ਹੈ, ਸਰਕਾਰ ਨੂੰ ਆਪਣੇ ਅੰਦਰ ਵੀ ਚਾਤ ਮਾਰਨ ਦੀ ਲੋੜ ਹੈ। ਜਿਹੜੇ BJP ਨਾਲ ਹੋਣਗੇ ਉਹ ਤਾਂ ਤੁਸੀਂ ਕਹਿ ਤਾ ਜੀ ਰੋਕੇ ਦੇ ਰੋਕ ਲੇ, ਤੁਸੀਂ ਕਿਉਂ ਰੁਕੇ ਜੀ? ਜਿਹਨਾਂ ਦੀ ਤੁਹਾਡੇ ਨਾਲ ਵੀ ਸਾਂਝਾ ਉਹ ਕਿਉਂ ਨਹੀਂ ਆਏ? ਕਿ ਸੱਦਾ ਦੇ ਕੇ ਸੋਸ਼ਲ ਮੀਡੀਆ 'ਤੇ ਫੋਟੋ ਪਾਉਣ ਤੱਕ ਤਾਂ ਨਹੀਂ ਸੀਮਤ ਰਹਿ ਗਏ, ਕੋਈ ਰੋਡ ਮੈਪ ਬਣਾਇਆ ਸੀ, ਕੋਈ ਕਮੇਟੀ ਬਣਾਈ ਸੀ ਜਿਹਨੇ ਬਾਅਦ 'ਚੋਂ ਤਾਲਮੇਲ ਕਰਨਾ ਸੀ। ਜੇ ਕੇਜਰੀਵਾਲ ਲਈ ਸਿਕਿਉਰਿਟੀ ਲੱਗਦੀ ਹੈ, ਚੌਪਰ ਤੋਂ ਉਤਾਰਨ ਦੀ, ਲਿਆਉਣ ਦੀ, ਸਵਾਗਤੀ ਟੀਮ ਬਣਦੀ ਹੈ, ਬਾਕੀਆਂ ਲਈ ਕੋਈ ਬਣਾਈ ਸੀ ਜਾਂ ਕੋਈ ਸੰਪਰਕ ਹੀ ਨਹੀਂ ਕੀਤਾ? ਕਾਰਡ ਦੇ ਕੇ ਆ ਗਏ, ਸਾਡੀ ਜ਼ਿੰਮੇਵਾਰੀ ਖਤਮ, ਅਗਲੇ ਆਪਣੇ ਆਪ ਰੇਲ ਚੜ੍ਹ ਕੇ ਆ ਜਾਣਗੇ, ਉਤਰ ਕੇ ਆ ਜਾਣਗੇ, ਪੰਡਾਲ ਚਾ ਕੇ ਬਹਿ ਜਾਣਗੇ। ਸੋ ਇੱਕ ਪਾਸੇ ਤੁਸੀਂ ਉਹਨਾਂ ਨੂੰ BIP ਦਾ ਅਹਿਸਾਸ ਕਰਾ ਰਹੇ ਹੋ, ਦੂਏ ਪਾਸੇ ਤੁਹਾਡਾ ਤਾਲਮੇਲ ਨਹੀਂ। ਸੋ ਇਹ ਸਵਾਲ ਵੱਡਾ ਖੜਾ, ਇਹ ਪੀੜ ਅੱਜ ਨਜ਼ਰ ਵੀ ਆਈ। ਅਮਨ ਅਰੋੜਾ ਵੀ ਬੋਲ ਰਹੇ ਸੀ, ਮੰਤਰੀ ਹਰਜੋਤ ਬੈਂਸ ਵੀ ਸਟੇਜ ਤੋਂ ਬੋਲ ਰਹੇ ਸੀ, ਖੁਦ ਭਗਵੰਤ ਮਾਨ ਵੀ ਅੱਜ ਵੱਖ ਵੱਖ ਪ੍ਰੋਗਰਾਮ ਦੌਰਾਨ ਇਸ ਗੱਲ ਦੀ ਗੱਲ ਕਰ ਰਹੇ ਸੀ। ਇਹਦਾ ਮਤਲਬ ਸਰਕਾਰ ਨੂੰ ਅੰਦਰ ਝਾਤ ਮਾਰਨ ਦੀ ਵੀ ਲੋੜ ਹੈ ਕਿ ਤੁਹਾਡੇ ਮੰਚ ਦੇ ਉੱਤੇ ਕੀ ਇਹ ਟਕਰਾਅ ਕਾਰਨ ਨਹੀਂ ਆਏ, ਜਾਂ ਤੁਹਾਨੂੰ ਉਹ ਇਸ ਪਾਏ ਦੇ ਨਹੀਂ ਸਮਝਦੇ, ਜਦੋਂ ਕਿ ਵੱਖ ਵੱਖ ਸੂਬਿਆਂ 'ਚ ਆਪਣੇ ਆਪਣੇ ਪੱਧਰ 'ਤੇ 350 ਸਾਲਾਂ ਦੇ ਸਮਾਗਮ ਹੋ ਰਹੇ ਨੇ। ਦਿੱਲੀ 'ਚ ਲਾਲ ਕਿਲੇ ਤੱਕ ਸਮਾਗਮ ਹੋਇਆ, ਹਰਿਆਣੇ ਨੇ ਕੀਤਾ, ਮਹਾਰਾਸ਼ਟਰ 'ਚ ਹੋਇਆ, ਹੋਰ ਥਾਵਾਂ 'ਤੇ ਹੋਇਆ, ਪਰ ਤੁਹਾਡੇ ਮੰਚ 'ਤੇ ਕਿਉਂ ਹੋਇਆ ਜਿੱਥੇ ਪੰਜਾਬ ਦੀ ਉਸ ਧਰਤੀ 'ਤੇ? ਕੀ ਇਹ ਤੁਹਾਡੀ ਰਾਜਨੀਤਿਕ ਕਮਜ਼ੋਰੀ ਰਹੀ, ਗਲਤੀ ਰਹੀ, ਨਲਾਇਕੀ ਰਹੀ? ਇਹ ਸੋਚਣ ਦੀ ਲੋੜ ਹੈ ਜਨਾਬ।
ਅਤੇ ਦੀਪਕ ਜੀ ਦੱਸਿਓ, ਹਜ਼ਾਰਾਂ ਦੀ ਗਿਣਤੀ 'ਚ SKM ਦੇ ਬੈਨਰ ਹੇਠ ਚੰਡੀਗੜ੍ਹ ਪਹੁੰਚੇ ਕਿਸਾਨ, ਜਿਹੜਾ ਉੱਥੇ ਕਿਸਾਨਾਂ ਦਾ ਇਕੱਠ ਹੋਇਆ, ਉਹਦੇ ਬਾਰੇ ਕੀ ਅਪਡੇਟ ਹੈ ਜੀ?
ਬਿਲਕੁਲ ਜੀ, ਇੱਕ ਤਰ੍ਹਾਂ ਨਾਲ ਚੰਡੀਗੜ੍ਹ ਨੇ ਤੈਅ ਕਰ ਲਿਆ ਸੀਗਾ ਕਿ ਵੀ ਕਿਸਾਨਾਂ ਨੂੰ ਚੰਡੀਗੜ੍ਹ 'ਚ ਵੜਨ ਨਹੀਂ ਦੇਣਾ। ਕੋਈ ਸਮਾਂ ਸੀ, ਚੰਡੀਗੜ੍ਹ ਦਾ ਮਟਕਾ ਚੌਂਕ ਅੰਦੋਲਨਾਂ ਦਾ ਪ੍ਰਤੀਕ ਹੁੰਦਾ ਸੀ
ਜੀ,
ਪੰਜਾਬ ਦੇ ਮਸਲਿਆਂ ਨੂੰ ਹੱਲ ਕਰਾਉਣ ਦੇ ਲਈ ਕਿਸਾਨਾਂ ਤੋਂ ਲੈ ਕੇ ਹੋਰ ਧਿਰਾਂ ਜਿਹੜੀਆਂ ਪ੍ਰਦਰਸ਼ਨ ਕਰਨ ਆਉਂਦੀਆਂ ਸੀ ਪੰਜਾਬ ਦੀ ਵਿਧਾਨ ਸਭਾ ਸਕੱਤਰੇਤ ਵੱਲ ਮਾਰਚ ਕਰਦੀਆਂ ਸਾਂ, ਮਟਕਾ ਚੌਂਕ 'ਤੇ ਆ ਕੇ ਧਰਨਾ ਲੱਗਦਾ ਸੀ। ਇਹਨਾਂ ਨੂੰ ਜੀ VIP ਲੋਕਾਂ ਨੂੰ ਦਿੱਕਤ ਹੁੰਦੀ ਹੈ, ਇਸ ਲਈ ਮਟਕਾ ਚੌਂਕ 'ਤੇ ਆਮਦ ਰੋਕਤੀ। 25 ਸੈਕਟਰ ਬਣਾ ਤਾ ਜੀ ਗਰਾਊਂਡ, ਉਹ ਸੱਪ ਸਲੂੰਡੀਆਂ ਉੱਤੇ ਫਿਰ ਨਾ ਫਿਰਨ, ਸਫਾਈ ਕਰਨੀ ਨਹੀਂ ਕਰਨੀ, ਸਟੇਜ ਲਈ ਕੋਈ ਹੈ ਪ੍ਰਬੰਧ, ਪਖਾਨੇ ਦਾ ਪ੍ਰਬੰਧ ਹੈ ਕਿ ਨਹੀਂ ਹੈ, ਲਓ ਜੀ ਸ਼ਮਸ਼ਾਨ ਘਾਟ 'ਚ ਜਾ ਕੇ ਬਹਿ ਜਾਓ। ਅਤੇ ਫਿਰ ਕਿਸਾਨ ਕਹਿੰਦੇ ਕਿੰਨੇ, ਚਲੋ 25 ਸੈਕਟਰ ਦੀ ਵੀ ਗੱਲ ਛੱਡੋ, ਫਿਰ ਇਹਨਾਂ ਨੇ ਚੰਡੀਗੜ੍ਹ ਔਰ ਮੋਹਾਲੀ ਦੇ ਸੜਕਾਂ ਜਿੱਥੋਂ ਐਂਟਰ ਕਰਦੀਆਂ ਨੇ ਮੋਹਾਲੀ ਤੋਂ ਚੰਡੀਗੜ੍ਹ 'ਚ, ਉੱਥੇ ਨਾਕੇ ਲਾਉਣੇ ਸ਼ੁਰੂ ਕਰਤੇ ਕਿ ਚੰਡੀਗੜ੍ਹ 'ਚ ਨਹੀਂ ਵੜਨ ਦੇਣਾ। ਟਕਰਾਅ ਵੀ ਹੋਇਆ, ਕਿੰਨੀ ਵਾਰ ਟਕਰਾਅ ਹੋਇਆ, ਪਰ ਲੰਘੇ ਦਿਨੀ ਇੱਕ ਵਾਰ ਅਗਰਾਹਾਂ ਔਰਾਂ ਨੇ ਸਹਿਮਤੀ ਨਾਲ 34 ਸੈਕਟਰ ਦੇ ਵਿੱਚ ਧਰਨਾ ਵੀ ਲਾਇਆ ਔਰ ਇੱਕ ਦਿਨ ਦੀ ਰੈਲੀ ਕੀਤੀ ਔਰ ਮਟਕਾ ਚੌਂਕ ਤੱਕ ਪ੍ਰਦਰਸ਼ਨ ਵੀ ਕੀਤਾ ਸਹਿਮਤੀ ਨਾਲ
ਜੀ।
ਫਿਰ 10 ਤਰੀਕ ਨੂੰ ਜਦੋਂ ਪੰਜਾਬ ਯੂਨੀਵਰਸਿਟੀ ਦਾ ਮਾਮਲਾ ਸੀਗਾ, ਉਹਦੇ 'ਤੇ ਹੜਤਾਲ ਸੀਗੀ, ਉਸ ਦਿਨ ਜਥੇਬੰਦੀਆਂ ਉਸ ਯੂਨੀਵਰਸਿਟੀ ਦੇ ਗੇਟ ਤੋੜ ਕੇ ਤੱਕ ਅੰਦਰ ਤੱਕ ਗਈਆਂ, ਵਿਦਿਆਰਥੀਆਂ ਨੇ ਉਹ ਗੇਟ ਖੁਲਾਏ, ਹੁਣ ਉਸ ਦਿਨ ਚੰਡੀਗੜ੍ਹ 'ਚ ਐਂਟਰ ਹੋਏ। ਪਰ ਅੱਜ ਐਲਾਨ ਸੀ SKM ਦੇ ਬੈਨਰ ਥੱਲੇ ਉਹਨਾਂ ਦੀਆਂ ਜਿੰਨੀਆਂ ਜਥੇਬੰਦੀਆਂ 20-22 ਉਹਨਾਂ ਸਾਰਿਆਂ ਵੱਲੋਂ ਕਿ ਅਸੀਂ ਚੰਡੀਗੜ੍ਹ ਦੇ ਸੈਕਟਰ 43 'ਚ, ਵੈਸੇ ਪਹਿਲਾਂ 34 ਸੈਕਟਰ ਮੰਗਿਆ ਸੀ, ਉੱਥੇ ਸਮਾਗਮ ਸੀ ਉਹ ਗਰਾਊਂਡ ਨਹੀਂ ਮਿਲਿਆ, ਫਿਰ 43 ਸੈਕਟਰ ਮਿਲਿਆ, ਉੱਥੇ ਪਾਰਕਿੰਗ ਲਈ ਵੀ ਖੁੱਲ੍ਹੀ ਤਾਂ ਸਾਰਾ ਕੁਛ। ਮੌਕੇ ਦੇ ਅਫਸਰਾਂ ਨੂੰ ਵੀ ਇਸ ਗੱਲ ਲਈ ਸ਼ਾਬਾਸ਼ੀ ਹੈ, ਚੰਡੀਗੜ੍ਹ ਦੇ ਪੁਲਿਸ ਦੇ ਉੱਚੇ ਅਹੁਦਿਆਂ ਤੋਂ ਲੈ ਕੇ ਮੌਜੂਦਾ ਬੀਬੀ SSP ਦੀ ਇਹ ਸਿਆਣਪ ਹੈ ਕਿ ਉਸਨੇ ਟਕਰਾਅ ਦੀ ਬਜਾਏ ਇਸ ਤਰੀਕੇਕਾਰ ਨਾਲ ਮਸਲਾ ਹੱਲ ਕੀਤਾ ਕਿ ਆਓ ਆਪਣੀ ਰੈਲੀ ਕਰੀ ਤੋਂ ਜਾਓ, ਅਤੇ ਕਿਸਾਨ ਇਕੱਠੇ ਹੋਏ ਜੀ, ਹਜ਼ਾਰਾਂ ਦੀ ਗਿਣਤੀ 'ਚ SKM ਦੇ ਬੈਨਰ ਹੇਠ ਚੰਡੀਗੜ੍ਹ ਦੇ ਸੈਕਟਰ 43 'ਚ ਇਕੱਠੇ ਹੋਏ, ਬਿਜਲੀ ਸੋਧ ਬਿੱਲ ਨੂੰ ਲੈ ਕੇ, ਚੰਡੀਗੜ੍ਹ ਨੂੰ ਲੈ ਕੇ, ਪੰਜਾਬ ਯੂਨੀਵਰਸਿਟੀ ਨੂੰ ਲੈ ਕੇ, ਹੈਂ ਅਮਰੀਕਾ ਨਾਲ ਹੋ ਰਹੇ ਵਪਾਰ ਸਮਝੌਤਿਆਂ ਨੂੰ ਲੈ ਕੇ, ਕਿਸਾਨੀ ਨੂੰ ਲੈ ਕੇ, ਮਜ਼ਦੂਰੀ ਨੂੰ ਲੈ ਕੇ, ਕੇਂਦਰ ਔਰ ਸੂਬੇ ਦੇ ਧੱਕਿਆਂ ਨੂੰ ਲੈ ਕੇ, ਵਧੀਕੀਆਂ ਨੂੰ ਲੈ ਕੇ, ਸਾਰੇ ਮਸਲਿਆਂ 'ਤੇ ਤਕਰੀਰਾਂ ਹੋਈਆਂ ਔਰ ਮਤੇ ਪਾਏ। ਸੋ ਜੀ ਅੱਜ ਚੰਡੀਗੜ੍ਹ ਵਾਲਾ ਵੀ ਜਿਹੜਾ ਇਹ ਸੀਗਾ, ਇੱਕ ਪਾਸੇ ਕੇਂਦਰ ਕਹਿੰਦਾ ਪੰਜਾਬ ਨੂੰ ਪੱਕਿਆਂ ਬਾਹਰ ਕਰਨਾ, ਦੂਏ ਪਾਸੇ ਅੱਜ ਪ੍ਰਦਰਸ਼ਨ ਹੋ ਰਿਹਾ ਸੀਗਾ, ਸੋ ਇਹਨੇ ਇੱਕ ਤਰ੍ਹਾਂ ਨਾਲ ਫਿਰ ਇਹ ਗੱਲ ਤੋੜ ਦਿੱਤੀ ਹੈ ਕਿ ਚੰਡੀਗੜ੍ਹ ਪੰਜਾਬ ਦਾ ਹੀ ਹੈ, ਪੰਜਾਬ ਦਾ ਹੀ ਰਹਿਣਾ।
ਦੀਪਕ ਜੀ, ਮੇਰੇ ਯਾਦ ਹੈ ਕੁਝ ਮਹੀਨੇ ਪਹਿਲਾਂ ਤੁਸੀਂ ਖਬਰ ਸਾਂਝੀ ਕੀਤੀ ਸੀ ਕਿ ਮੰਗ ਇਹ ਉੱਠੀ ਸੀ ਕਿ ਜਿਹੜੀ ਸੰਵਿਧਾਨ ਦੀ ਕਾਪੀ ਹੈਗੀ ਆ ਉਹ ਪੰਜਾਬੀ ਦੇ ਵਿੱਚ ਵੀ ਉਹਦਾ ਤਰਜਮਾ ਕੀਤਾ ਜਾਵੇ, ਉਹਦੇ ਤਰਜਮੇ ਹੋਰਨਾਂ ਭਾਸ਼ਾਵਾਂ ਦੇ ਵਿੱਚ ਵੀ ਹੋਣ। ਕਿਹੜੇ ਮੈਂਬਰ ਆਫ ਪਾਰਲੀਮੈਂਟ ਸਨ ਜਿਨ੍ਹਾਂ ਨੇ ਇਹ ਮੰਗ ਚੁੱਕੀ ਸੀ, ਜਾਂ ਰਾਜ ਸਭਾ ਦੇ ਮੈਂਬਰ ਸੀ? ਮੇਰੇ ਯਾਦ ਆ ਤੁਸੀਂ ਇਹਦੇ ਬੜੇ ਵਿਸਥਾਰ ਦੇ ਵਿੱਚ ਤੁਸੀਂ ਸਾਰੀ ਗੱਲ ਉਦੋਂ ਸਾਂਝੀ ਕੀਤੀ ਸੀ। ਹੁਣ ਫਾਈਨਲੀ 9 ਭਾਸ਼ਾਵਾਂ ਦੇ ਵਿੱਚ, ਜਾਂ ਪੰਜਾਬੀ ਸਮੇਤ 9 ਭਾਸ਼ਾਵਾਂ ਦੇ ਵਿੱਚ ਸੰਵਿਧਾਨ ਦੀ ਟ੍ਰਾਂਸਲੇਸ਼ਨ ਹੁਣ ਰਸਮੀ ਰੂਪ ਦੇ ਵਿੱਚ ਜਾਰੀ ਕਰ ਦਿੱਤੀ ਗਈ ਹੈ ਜੀ।
ਵਿਜੇ ਜੀ, ਇਸ ਤਰ੍ਹਾਂ ਜਦੋਂ ਰਾਜ ਸਭਾ ਦੇ ਵਿੱਚ ਸੰਤ ਬਲਬੀਰ ਸਿੰਘ ਸਿੰਚਲ ਗਏ ਸੀ ਤਾਂ ਉਹਨਾਂ ਨੇ ਸੰਸਦ ਦੀ ਕਾਰਵਾਈ ਜਿਹੜੀ ਚੱਲਦੀ ਹੈ ਉਹਦਾ ਜਿਹੜਾ ਏਜੰਡਾ ਆਉਂਦਾ ਸਾਰਾ ਕੁਛ, ਉਹਦੀ ਉਹ 'ਚ ਉਹਨਾਂ ਨੇ ਮੰਗ ਕੀਤੀ ਸੀ ਕਿ ਸਾਨੂੰ ਪੰਜਾਬੀ 'ਚ ਮਿਲਣਾ ਚਾਹੀਦਾ, ਆਪਣੀ ਬੋਲੀ 'ਚ ਮਿਲਣਾ ਚਾਹੀਦਾ, ਅਤੇ ਉਹ ਪ੍ਰਵਾਨ ਹੋ ਗਿਆ ਸੀਗਾ ਅਤੇ ਉਹਨਾਂ ਨੂੰ ਮਿਲਣਾ ਵੀ ਸ਼ੁਰੂ ਹੋ ਗਿਆ ਸੀਗਾ
ਜੀ।
ਸੋ ਪਰ ਸੰਵਿਧਾਨ ਦੇ ਹਵਾਲੇ ਨਾਲ ਵੀ ਇਹਦੀਆਂ ਵੱਖੋ ਵੱਖ ਭਾਸ਼ਾਵਾਂ 'ਚ ਤਰਜਮੇ ਦਾ ਪਹਿਲੂ ਖੜਾ ਸੀਗਾ, ਸੋ ਕਾਫੀ ਭਾਸ਼ਾਵਾਂ 'ਚ ਪਹਿਲਾਂ ਹੋ ਚੁੱਕਿਆ, ਕਾਫੀ 'ਚ ਰਹਿੰਦਾ ਸੀਗਾ। ਅੱਜ ਸੰਵਿਧਾਨ ਦਿਵਸ ਹੈ, ਸੰਵਿਧਾਨ ਦਿਵਸ ਦੇ ਮੌਕੇ ਸੰਸਦ ਦੇ ਸੈਂਟਰ ਹਾਲ ਦੇ ਵਿੱਚ ਇੱਕ ਸਮਾਗਮ ਹੋਇਆ ਜਿਹਦੀ ਅਗਵਾਈ ਖੁਦ ਰਾਸ਼ਟਰਪਤੀ ਨੇ ਕੀਤੀ, 150ਵਾਂ ਸੰਵਿਧਾਨ ਦਿਵਸ ਮਨਾਇਆ, ਉੱਥੇ ਵਿਰੋਧੀ ਧਿਰ ਦੇ ਲੀਡਰ ਵੀ ਸੀ, ਖੁਦ ਪ੍ਰਧਾਨ ਮੰਤਰੀ ਵੀ ਸੀ ਅਤੇ ਸਾਰੇ ਮੈਂਬਰ ਵੀ ਸੀਗੇ, ਅਤੇ ਉਸ ਸਮੇਂ ਰਾਸ਼ਟਰਪਤੀ ਵੱਲੋਂ ਇਹ ਜਾਣਕਾਰੀ ਵੀ ਉੱਥੇ ਸਾਂਝੀ ਕੀਤੀ ਗਈ ਕਿ ਜੀ ਬੇਸ਼ੱਕ ਉਹਨਾਂ ਨੇ ਕੁਝ ਧਾਰਾ 370 ਦੀ ਤਾਰੀਫ ਕੀਤੀ, ਬੇਸ਼ੱਕ ਉਹਨਾਂ ਨੇ ਤਿੰਨ ਤਲਾਕ ਹੈ ਉਹਦਾ ਹਵਾਲਾ ਦਿੱਤਾ ਸਰਕਾਰ ਦੀਆਂ ਪ੍ਰਾਪਤੀਆਂ ਦੇ ਵੱਲ। ਆਪਾਂ ਦੇਖਦੇ ਹਾਂ ਕਿ ਜੇ ਰਾਜਪਾਲ ਨੇ ਬੋਲਣਾ ਹੁੰਦਾ ਤਾਂ ਪਤਾ ਹੀ ਹੈ ਸੂਬੇ ਸਰਕਾਰ ਵੱਲੋਂ ਲਿਖੀ ਹੋਈ ਸਕ੍ਰਿਪਟ ਹੁੰਦੀ ਹੈ, ਉਹ ਪੜ੍ਹਨੀ ਹੁੰਦੀ ਹੈ। ਰਾਸ਼ਟਰਪਤੀ ਨੇ ਸੰਸਦ 'ਚ ਬੋਲਣਾ ਤਾਂ ਕੇਂਦਰ ਸਰਕਾਰ ਵੱਲੋਂ ਲਿਖੀ ਸਕ੍ਰਿਪਟ ਹੁੰਦੀ ਹੈ, ਪਰ ਜਿਹੜੀ ਪਹਿਲ ਕਦਮੀ ਆ ਉਹ ਚੰਗੀ ਕਾਬਲੇ ਤਰੀਫ ਇਸ ਗੱਲ ਦੀ ਹੈ ਕਿ ਅੱਜ ਸੰਵਿਧਾਨ ਦੇ 9 ਹੋਰ ਭਾਸ਼ਾਵਾਂ ਦੇ ਵਿੱਚ ਤਰਜਮਾ ਕਰਕੇ ਉਸਨੂੰ ਜਨਤਕ ਕੀਤਾ, ਜਿਹਦੇ ਵਿੱਚ ਪੰਜਾਬੀ ਭਾਸ਼ਾ ਵੀ ਸ਼ਾਮਲ ਹੈ। ਸੋ ਅਹਿਮ ਤੌਰ ਦੇ ਉੱਤੇ ਪੰਜਾਬੀ ਦੇ ਵਿੱਚ, ਮਲਿਆਲਮ ਦੇ ਵਿੱਚ, ਮਰਾਠੀ ਦੇ ਵਿੱਚ, ਨੇਪਾਲੀ ਦੇ ਵਿੱਚ, ਕਸ਼ਮੀਰੀ ਦੇ ਵਿੱਚ, ਤੇਲਗੂ ਦੇ ਵਿੱਚ, ਓੜੀਆ ਦੇ ਵਿੱਚ, ਹੈ ਨਾ, ਇਸ ਤਰ੍ਹਾਂ ਵੱਖੋ ਵੱਖ 9 ਭਾਸ਼ਾਵਾਂ ਦੇ ਵਿੱਚ ਹੁਣ ਸੰਵਿਧਾਨ ਦੀ ਕਾਪੀ ਉਪਲਬਧ ਹੈ, ਤਾਂ ਕਿ ਜਿਹੜੇ ਹਿੰਦੀ ਔਰ ਅੰਗਰੇਜ਼ੀ ਦੇ ਵਿੱਚ ਅੜਕਦੇ ਹੋਣ ਉਹ ਆਪਣੀ ਬੋਲੀ ਦੇ ਵਿੱਚ ਵੀ, ਹੈ ਨਾ, ਉਸ ਨੂੰ ਪੜ੍ਹ ਕੇ ਸੰਵਿਧਾਨ ਦੇ ਵਿੱਚ ਆਪਣੇ ਹੱਕਾਂ ਨੂੰ ਸਮਝ ਸਕਣ। ਚੰਗੀ ਗੱਲ ਹੈ, ਸਵਾਗਤਯੋਗ ਕਦਮ ਹੈ ਜੀ ਕਿ ਸੰਵਿਧਾਨ ਨੂੰ ਤੁਸੀਂ ਖੇਤਰੀ ਭਾਸ਼ਾ ਵਿੱਚ ਤਬਦੀਲ ਕੀਤਾ, ਪਰ ਹੋਰ ਵੀ ਚੰਗਾ ਹੋਵੇ ਜੇ ਸੰਵਿਧਾਨ ਅਨੁਸਾਰ ਕੰਮ ਵੀ ਕਰਨ ਲੱਗ ਜਾਣ ਸਰਕਾਰ।
ਜੀ 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 ਬਿਲਕੁਲ। ਦੀਪਕ ਜੀ, ਸਮਾਂ ਦੇਣ ਲਈ ਤੁਹਾਡਾ ਬਹੁਤ ਧੰਨਵਾਦ, ਕੱਲ੍ਹ ਨੂੰ ਫੇਰ ਗੱਲ ਕਰਦੇ ਹਾਂ ਜੀ, ਬਹੁਤ ਮਿਹਰਬਾਨੀ, ਸਤਿ ਸ਼੍ਰੀ ਅਕਾਲ।
ਬਹੁਤ ਸ਼ੁਕਰੀਆ, ਸਤਿ ਸ਼੍ਰੀ ਅਕਾਲ,
ਥੈਂਕ ਯੂ ਜੀ।